ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ, ਨਾਨਕ ਪ੍ਰਭ ਸਿਉ ਮਿਲ ਰਹੇ ਬਿਨਸੇ ਸਗਲ ਜੰਜਾਲ। ਪੌੜੀ ਦੁਆਦਸੀ ਦਾਨ ਨਾਮ ਇਸ਼ਨਾਨ, ਹਰ ਕੀ ਭਗਤ ਕਰਹੋ ਤਜ ਮਾਨ। ਹਰ ਅੰਮ੍ਰਿਤ ਪਾਨ ਕਰਹੋ ਸਾਧ ਸੰਗ, ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ। ਕੋਮਲ ਬਾਣੀ ਸਭ ਕੋ ਸੰਤੋਖ, ਪੰਜ ਭੂ ਆਤਮਾ ਹਰ ਨਾਮ ਰਸ ਪੁਖ। ਗੁਰਪੂਰੇ ਤੇ ਇਹ ਨਿਹ ਚੌਪਾਈਐ, ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ। ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ। ਨਿਰਗੁਣ ਅਤੇ ਸਰਗੁਣ ਥੀਆ ਦੇ ਵਾਕ ਅਨੁਸਾਰ ਉਸ ਅਕਾਲ ਪੁਰਖ ਨੇ ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਜੋ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਨੇ ਸਾਡੇ 'ਤੇ ਇਹ ਕੀਤਾ ਹੈ, ਜੋ ਇਸ ਗੁਰਬਾਣੀ ਦਾ ਵਡਮੁੱਲਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੀ ਦੇਣ ਅਸੀਂ ਲੱਖਾਂ ਕਰੋੜਾਂ ਜਨਮ ਧਾਰਨ ਕਰਕੇ ਵੀ ਨਹੀਂ ਦੇ ਸਕਦੇ, ਕਿਉਂਕਿ ਇਹ ਇੱਕ ਐਸੀ ਪਵਿੱਤਰ ਦਾਤ ਹੈ ਜੋ ਆਉਣ ਵਾਲੀਆਂ ਸਾਰੀਆਂ ਹੀ ਪੀੜ੍ਹੀਆਂ ਨੂੰ, ਸਾਰੀਆਂ ਹੀ ਪੁਸ਼ਤਾਂ ਨੂੰ ਵੀ ਉਧਾਰਨ ਵਾਲੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਵਾਰੀ ਕਾਬਲ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਆ ਰਹੀਆਂ ਸਨ। ਰਸਤੇ ਵਿੱਚ ਅਟਕ ਦਰਿਆ 'ਤੇ ਸੰਗਤ ਦਾ ਸਿੱਧਾਂ ਦੇ ਨਾਲ ਮਿਲਾਪ ਹੋਇਆ। ਸਿੱਧਾਂ ਨੇ ਸੰਗਤ 'ਤੇ ਸਵਾਲ ਕੀਤਾ, ਤੁਸੀਂ ਕੌਣ ਹੋ ਅਤੇ ਕਿੱਧਰ ਨੂੰ ਜਾ ਰਹੇ ਹੋ? ਤਾਂ ਅੱਗੋਂ ਸੰਗਤ ਦਾ ਜਵਾਬ ਸੀ, ਅਸੀਂ ਗੁਰੂ ਨਾਨਕ ਦੇ ਪੈਰੋਕਾਰ ਗੁਰਸਿੱਖ ਹਾਂ, ਆਪਣੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਜਾ ਰਹੇ ਹਾਂ। ਉਹਨਾਂ ਸਿੱਧਾਂ ਨੇ ਸਵਾਲ ਕੀਤਾ, ਸਤਿਗੁਰੂ ਦੇ ਪਾਸ ਜਾ ਕੇ ਤੁਹਾਨੂੰ ਮਿਲਦਾ ਕੀ ਹੈ? ਤਾਂ ਗੁਰਸਿੱਖਾਂ ਨੇ ਜਵਾਬ ਦਿੱਤਾ, ਜਦੋਂ ਅਸੀਂ ਇੱਕ ਵਾਰੀ ਜਾ ਕੇ ਸਤਿਗੁਰੂ ਦੇ ਦਰਸ਼ਨ ਕਰ ਲੈਂਦੇ ਹਾਂ ਤਾਂ ਇੱਕ ਸਾਲ ਭਰ ਸਾਡੇ ਮਨ ਦੇ ਵਿੱਚ ਸ਼ਾਂਤੀ ਰਹਿੰਦੀ ਹੈ, ਘਰਾਂ ਦੇ ਵਿੱਚ ਵੀ ਮਾਹੌਲ ਬਿਲਕੁਲ ਅਮਨ ਅਮਾਨ ਅਤੇ ਸ਼ਾਂਤੀ ਵਾਲਾ ਰਹਿੰਦਾ ਹੈ। ਅਸੀਂ ਇੱਕ ਸਾਲ ਤੋਂ ਬਾਅਦ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ, ਇਸ ਲਈ ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਸਾਨੂੰ ਕਲਿਆਣ ਵੀ ਜ਼ਰੂਰ ਪ੍ਰਾਪਤ ਹੋਵੇਗੀ। ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਸਿੱਧਾਂ ਨੇ ਇਹ ਸਵਾਲ ਕਰ ਦਿੱਤਾ, ਬਈ ਠੀਕ ਹੈ, ਤੁਸੀਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤ ਕਰਦੇ ਹੋ ਅਤੇ ਤੁਸੀਂ ਮੁਕਤੀ ਵੀ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ, ਪਰ ਜਿਹੜੀ ਤੁਹਾਡੀ ਆਉਣ ਵਾਲੀ ਨਸਲ ਹੈ, ਤੁਹਾਡੀ ਆਉਣ ਵਾਲੀ ਅੰਸ਼ ਬੰਸ਼ ਹੈ, ਉਹਦਾ ਉਧਾਰ ਕਿਸ ਤਰ੍ਹਾਂ ਹੋਵੇਗਾ? ਗੁਰਸਿੱਖ ਇਹ ਸਵਾਲ ਸੁਣ ਕੇ ਖਾਮੋਸ਼ ਰਹੇ। ਅਤੇ ਨਾਲ ਉਹਨਾਂ ਇਹ ਆਖਿਆ, ਇਸ ਸਵਾਲ ਦਾ ਜਵਾਬ ਮੁੜਦੀ ਵਾਰ ਤੁਹਾਨੂੰ ਦਿੱਤਾ ਜਾਵੇਗਾ। ਸੰਗਤ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਕਰਤਾਰਪੁਰ ਸਾਹਿਬ ਪਹੁੰਚ ਗਈ। ਸੰਗਤ ਨੇ ਸਤਿਗੁਰੂ ਦੇ ਦਰਸ਼ਨ ਕੀਤੇ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ, ਸਾਰਿਆਂ ਦੇ ਮਨ ਨੂੰ ਸ਼ਾਂਤੀ ਮਿਲੀ, ਨਿਹਾਲ ਹੋਏ। ਫਿਰ ਸੰਗਤ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਣਾਂ ਵਿੱਚ ਗੁਜ਼ਾਰਿਸ਼ ਕੀਤੀ, ਐ ਗਰੀਬਨ ਵਾਇ ਸਤਿਗੁਰੂ ਜੀ, ਸਾਡੇ ਤੇ ਸਿੱਧਾਂ ਨੇ ਸਵਾਲ ਕੀਤਾ ਸੀ ਵੀ ਤੁਹਾਡੀ ਕਲਿਆਣ ਤਾਂ ਸਤਿਗੁਰੂ ਦੇ ਦਰਸ਼ਨ ਕਰਕੇ, ਸੇਵਾ ਕਰਕੇ ਹੋ ਜਾਵੇਗੀ, ਪਰ ਤੁਹਾਡੀ ਆਉਣ ਵਾਲੀ ਜਿਹੜੀ ਔਲਾਦ ਹੈ, ਤੁਹਾਡੀਆਂ ਪੁਸ਼ਤਾਂ ਨੇ, ਤੁਹਾਡੀ ਅੰਸ਼ ਬੰਸ਼ ਹੈ, ਉਹਦਾ ਉਧਾਰ ਕਿਸ ਤਰ੍ਹਾਂ ਹੋਵੇਗਾ, ਇਹਦੇ ਬਾਰੇ ਆਪ ਜੀ ਚਾਨਣਾ ਪਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੇਹਰਾਂ ਦੇ ਘਰ ਆਏ, ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਗੁਰਸਿੱਖੋ, ਜਿਹੜਾ ਸਵਾਲ ਤੁਸੀਂ ਅੱਜ ਕੀਤਾ ਹੈ, ਇਹਦੇ ਬਾਰੇ ਅਸੀਂ ਪਹਿਲਾਂ ਹੀ ਸਾਰਾ ਕੁਝ ਫੈਸਲਾ ਕਰ ਚੁੱਕੇ ਹਾਂ। ਆ ਜੋ ਅੰਮ੍ਰਿਤ ਬਾਣੀ ਅਸੀਂ ਉਚਾਰਨ ਕਰ ਰਹੇ ਹਾਂ, ਇਸ ਨੂੰ ਨਾਲ ਦੀ ਨਾਲ ਲਿਖਵਾਉਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਜਿੰਨੀ ਵੀ ਬਾਣੀ ਸਤਿਗੁਰੂ ਆਪ ਉਚਾਰਨ ਕਰਦੇ, ਓਨੀ ਬਾਣੀ ਨੂੰ ਭਾਈ ਬਾਲਾ ਜੀ ਕੋਲੋਂ ਲਿਖਵਾ ਵੀ ਲੈਂਦੇ ਸਨ। ਇਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਪੂਰਨ ਬਾਣੀ ਜਿੰਨੀ ਵੀ ਉਹਨਾਂ ਉਚਾਰਨ ਕੀਤੀ, ਅਤੇ ਉਹ ਇੱਕ ਪੋਥੀ ਦੇ ਰੂਪ ਦੇ ਵਿੱਚ ਭਾਈ ਬਾਲਾ ਜੀ ਨੇ ਲਿਖੀ, ਅਤੇ ਹਮੇਸ਼ਾ ਸਤਿਗੁਰੂ ਆਪਣੇ ਪਾਸ ਰੱਖਦੇ ਸਨ। ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਸੀ ਕਿ ਇਹ ਗੁਰਸਿੱਖੋ, ਜੋ ਅੰਮ੍ਰਿਤ ਬਾਣੀ ਅਸੀਂ ਉਚਾਰਨ ਕਰ ਰਹੇ ਹਾਂ, ਇਹ ਬਾਣੀ ਸ਼ਬਦ ਗੁਰੂ ਸੁਰ ਧੁਨ ਚੇਲਾ, ਅਸਲੀ ਸਿੱਖਾਂ ਦਾ ਗੁਰੂ ਇਹ ਬਾਣੀ ਸ਼ਬਦ ਹੋਵੇਗਾ। ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ, ਔਰ ਇਹ ਸਾਰੇ ਇਸ ਬਾਣੀ ਦੇ ਸ਼ਬਦ ਦੇ ਲੜ ਲਾ ਕੇ ਆਪਣਾ ਉਧਾਰ ਕਰ ਲੈਣਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਜਾਂਦੀ ਵਾਰ ਉਹਨਾਂ ਸਿੱਧਾਂ ਨੂੰ ਵੀ ਇਹ ਗੱਲ ਆਖੀ ਵੀ ਸਾਡੇ ਗੁਰੂ ਬੜੇ ਸਮਰੱਥ ਸਤਿਗੁਰੂ ਨੇ, ਉਹਨਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਪੁਸ਼ਤਾਂ ਬਾਰੇ ਇੱਕ ਐਸਾ ਇੰਤਜ਼ਾਮ ਕਰ ਦਿੱਤਾ ਹੈ। ਅੰਮ੍ਰਿਤ ਬਾਣੀ ਉਚਾਰਨ ਕਰ ਰਹੇ ਨੇ, ਜਿਸ ਦੇ ਨਾਲ ਹਮੇਸ਼ਾ ਹਮੇਸ਼ਾ ਲਈ ਸਾਰੇ ਗੁਰਸਿੱਖ ਪਰਿਵਾਰਾਂ ਨੂੰ ਕਲਿਆਣ ਅਤੇ ਆਤਮਕ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਸੋ ਇਹ ਸਭ ਤੋਂ ਵੱਡਾ ਸਤਿਗੁਰੂ ਦਾ ਪਰਉਪਕਾਰ ਹੈ, ਜੋ ਅੰਮ੍ਰਿਤ ਬਾਣੀ ਦੀ ਦਾਤ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਤਪਦੇ ਮਨਾਂ ਨੂੰ ਠਾਰਦੀ ਹੈ। ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁੱਖ ਨਾਠੇ ਭਾਈ। ਆਪ ਸੰਗਤਾਂ ਉਸ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਥਿੱਤੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ 15 ਥਿੱਤਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਿੱਛੇ 11 ਥਿੱਤਾਂ ਦੁਆਰਾ ਦਿੱਤਾ ਉਪਦੇਸ਼ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 12ਵੀਂ ਥਿੱਤ ਦੁਆਰਾ, ਜਿਸਨੂੰ ਦੁਆਦਸ਼ੀ ਵੀ ਆਖਿਆ ਜਾਂਦਾ ਹੈ, ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲਓ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ, ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇਸ ਪੰਕਤੀ ਦਾ ਅਨਵੇਂ ਕਰਕੇ ਅਰਥ ਲੱਗੇਗਾ। ਭੇਟੇ ਸਾਧ ਕਿਰਪਾਲ, ਸਾਧ ਇੱਥੇ ਸਤਿਗੁਰੂ ਦਾ ਵਾਚਕ ਹੈ। ਦਇਆ ਦੇ ਘਰ ਮੇਹਰਾਂ ਦੇ ਸਾਈਂ ਸਾਨੂੰ ਸਤਿਗੁਰੂ ਮਿਲੇ, ਅਤੇ ਸੇਵਾ ਕਰੀ, ਅਸਾਂ ਸਤਿਗੁਰੂ ਦੀ ਸੇਵਾ ਕੀਤੀ, ਅਤੇ ਸਤਿਗੁਰੂ ਨੇ ਕੀ ਕੀਤਾ, ਦੁਰਮਤ ਹਰੀ ਸਾਡੀ ਖੋਟੀ ਮਤ ਨਾਸ਼ ਕਰ ਦਿੱਤੀ। ਜਿਹੜਾ ਵੀ ਗੁਰਸਿੱਖ ਮਾਈ ਪਾਈ ਸ਼ਰਧਾ ਭਾਵਨਾ ਨਿਮਰਤਾ ਹਲੀਮੀ ਦੇ ਨਾਲ ਸੇਵਾ ਕਰਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਖੋਟੀ ਮਤ ਦੂਰ ਕਰ ਦਿੰਦੇ ਹਨ।
ਨਾਨਕ ਪ੍ਰਭ ਸਿਉ ਮਿਲ ਰਹੇ ਬਿਨਸੇ ਸਗਲ ਜੰਜਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵੀ ਮਿਲ ਰਹੇ ਹਾਂ, ਕਿਉਂਕਿ ਸਤਿਗੁਰੂ ਦਰਗਾਹੀ ਵਸੀਠ ਵੀ ਹਨ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਇਉਂ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵਾਹਿਗੁਰੂ ਦੇ ਨਾਲ ਵੀ ਮਿਲ ਰਹੇ ਹਾਂ ਬਿਨਸੇ ਸਗਲ ਜੰਜਾਲ। ਅਤੇ ਹੁਣ ਜਿੰਨੇ ਵੀ ਮਾਇਆ ਦੇ ਜੰਜਾਲ ਸਨ, ਮਾਇਆ ਦੇ ਬੰਧਨ ਸਨ ਅਤੇ ਸੰਸਾਰ ਦੇ ਖਲ ਜਗਣ ਸਨ, ਉਹ ਸਾਰੇ ਦੇ ਸਾਰੇ ਨਾਸ਼ ਹੋ ਗਏ ਹਨ।
ਪੌੜੀ ਦੁਆਦਸੀ ਦਾਨ ਨਾਮ ਇਸ਼ਨਾਨ।
ਲਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਰਵੀਂ ਥਿੱਤ ਦੁਆਰਾ ਉਪਦੇਸ਼ ਦਿੰਦੇ ਹਨ, ਅਤੇ ਜਿਹੜੇ ਪੰਡਿਤ ਲੋਕ ਨੇ ਏਕਾਦਸ਼ੀ ਤੋਂ ਬਾਅਦ ਦੁਆਦਸੀ ਉਸ ਨੂੰ ਕਹਿੰਦੇ ਨੇ, ਅਤੇ ਗੁਰੂ ਮਹਾਰਾਜ ਹੁਣ ਦੁਆਦਸੀ ਜਿਸ ਨੂੰ ਪੰਜਾਬੀ ਵਿੱਚ ਬਾਰਵੀਂ ਥਿੱਤ ਹੀ ਆਖਿਆ ਜਾਂਦਾ ਹੈ, ਉਪਦੇਸ਼ ਦਿੰਦੇ ਹਨ ਵੀ ਗੁਰਮੁਖੋ ਸਭ ਤੋਂ ਪਹਿਲਾਂ ਧਰਮ ਦੀ ਕਿਰਤ ਕਰਕੇ ਤੁਹਾਨੂੰ ਦਾਨ ਦਸਵੰਧ ਦੇਣਾ ਚਾਹੀਦਾ ਹੈ। ਦੁਆਦਸੀ ਦਾਨ ਨਾਮ ਇਸ਼ਨਾਨ। ਦੂਸਰੇ ਨੰਬਰ 'ਤੇ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਜਪਣਾ ਚਾਹੀਦਾ ਹੈ। ਤੀਸਰੇ ਨੰਬਰ 'ਤੇ ਤੁਹਾਨੂੰ ਇਸ਼ਨਾਨ ਵੀ ਕਰਨਾ ਚਾਹੀਦਾ ਹੈ। ਇਹ ਤਿੰਨ ਜਿਹੜੇ ਅਸੂਲ ਨੇ ਸਿੱਖ ਧਰਮ ਦੇ ਬੁਨਿਆਦੀ ਅਸੂਲ ਨੇ, ਗੁਰਮੁਖ ਦਾਨ ਨਾਮ ਇਸ਼ਨਾਨ। ਤਰਤੀਬ ਦੇ ਨਾਲ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਇਸ਼ਨਾਨ ਦੀ ਗੱਲ ਆਉਂਦੀ ਹੈ, ਦੂਸਰੇ ਨੰਬਰ 'ਤੇ ਨਾਮ ਦੀ ਗੱਲ ਅਤੇ ਤੀਸਰੇ ਨੰਬਰ 'ਤੇ ਦਾਨ ਦੀ ਗੱਲ ਹੈ। ਇਸ਼ਨਾਨ ਦੇ ਨਾਲ ਕੀ ਹੁੰਦਾ ਹੈ? ਇਸ਼ਨਾਨ ਦੇ ਨਾਲ ਤਨ ਪਵਿੱਤਰ ਹੁੰਦਾ ਹੈ, ਅਤੇ ਨਾਮ ਦੇ ਨਾਲ ਕੀ ਹੁੰਦਾ? ਨਾਮ ਦੇ ਨਾਲ ਮਨ ਪਵਿੱਤਰ ਹੁੰਦਾ ਹੈ, ਅਤੇ ਦਾਨ ਦੇ ਨਾਲ ਕੀ ਹੁੰਦਾ? ਦਾਨ ਦੇ ਨਾਲ ਤਨ ਪਵਿੱਤਰ ਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀ ਦੁਆਦਸੀ ਬਾਰਵੀਂ ਥਿੱਤ ਹੈ, ਇਸ ਦੁਆਰਾ ਗੁਰਮੁਖੋ ਆਹ ਜਿਹੜੇ ਸਿੱਖ ਧਰਮ ਦੇ ਬੁਨਿਆਦੀ ਅਸੂਲ ਨੇ, ਦਾਨ ਨਾਮ ਇਸ਼ਨਾਨ, ਇਸ ਦੇ ਧਾਰਨੀ ਹੋਵੋ। ਇਹਦੇ ਨਾਲ ਤਾਨ ਮਾਨ ਧਨ ਦੀ ਸਫਲਤਾ ਵੀ ਹੁੰਦੀ ਅਤੇ ਪਵਿੱਤਰਤਾ ਵੀ ਹੁੰਦੀ ਹੈ।
ਹਰ ਕੀ ਭਗਤ ਕਰਹੋ ਤਜ ਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖੋ ਇਸ ਦੇ ਨਾਲ ਨਾਲ ਵਾਹਿਗੁਰੂ ਦੀ ਭਗਤੀ ਵੀ ਕਰੋ। ਭਗਤੀ ਕਿਵੇਂ ਕਰਨੀ ਚਾਹੀਦੀ ਹੈ? ਤਜ ਮਾਨ, ਹੰਕਾਰ ਛੱਡ ਕੇ, ਆਪਣੇ ਗੁਣਾਂ ਦਾ ਵੀ, ਆਪਣੀ ਜਾਤ ਦਾ ਵੀ, ਅਤੇ ਆਪਣੇ ਧਨ ਦਾ ਵੀ, ਆਪਣੀ ਵਿਦਿਆ ਦਾ ਵੀ, ਹਰ ਕਿਸਮ ਦਾ ਹੰਕਾਰ ਛੱਡ ਕੇ ਅਤੇ ਵਾਹਿਗੁਰੂ ਦੀ ਭਗਤੀ ਕਰੋ, ਕਿਉਂਕਿ ਹੰਕਾਰ ਵਿੱਚ ਕੀਤੀ ਹੋਈ ਭਗਤੀ ਪ੍ਰਵਾਨ ਨਹੀਂ ਹੁੰਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਗੁਰਮੁਖੋ ਜਿੱਥੇ ਤੁਸੀਂ ਦਾਨ ਨਾਮ ਇਸ਼ਨਾਨ ਦੇ ਧਾਰਨੀ ਹੋਣਾ ਹੈ, ਉੱਥੇ ਮਾਣ ਛੱਡ ਕੇ ਵਾਹਿਗੁਰੂ ਦੀ ਭਗਤੀ ਵੀ ਕਰਨੀ ਹੈ।
ਹਰ ਅੰਮ੍ਰਿਤ ਪਾਨ ਕਰਹੋ ਸਾਧ ਸੰਗ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਸਾਨੂੰ ਬਚਨ ਕਰਦੇ ਹਨ, ਗੁਰਮੁਖੋ ਸਾਧ ਸੰਗਤ ਵਿੱਚ ਜਾ ਕੇ ਤੁਸੀਂ ਅੰਮ੍ਰਿਤ ਵੀ ਪਾਨ ਕਰੋ। ਇੱਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਰ ਗੁਰਸਿੱਖ ਮਾਈ ਭਾਈ ਨੂੰ ਹਦਾਇਤ ਕਰਦੇ ਨੇ ਵੀ ਗੁਰਸਿੱਖੋ, ਤੁਸੀਂ ਜਿੱਥੇ ਸਾਧ ਸੰਗਤ ਕਰਦੇ ਹੋ ਉੱਥੇ ਨਾਲ ਦੀ ਨਾਲ ਗੁਰੂ ਦਾ ਅੰਮ੍ਰਿਤ ਵੀ ਛਕੋ। ਪੁਰਾਣੇ ਸਮੇਂ ਦੇ ਵਿੱਚ ਇੱਕ ਮਰਯਾਦਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਸਤਿਗੁਰੂ ਚਰਨ ਧੋ ਕੇ ਗੁਰਸਿੱਖਾਂ ਨੂੰ ਚਰਨਾਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ, ਉਹਦੇ ਨਾਲ ਗੁਰਸਿੱਖੀ ਅਤੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਸੀ। ਅਤੇ ਫਿਰ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਹੁਣ ਮਰਯਾਦਾ ਇਹ ਹੈ, ਜਿਸਨੇ ਹੁਣ ਅੰਮ੍ਰਿਤ ਛਕਣਾ ਹੋਵੇ ਫਿਰ ਉਹਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਪੰਜ ਪਿਆਰੇ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ। ਤੇ ਜਿਹੜਾ ਗੁਰਸਿੱਖ ਮਾਈ ਪਾਈ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਫਿਰ ਉਹ ਗੁਰੂ ਵਾਲਾ ਬਣ ਜਾਂਦਾ ਹੈ। ਉਹਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਣ ਜਾਂਦੇ ਨੇ, ਉਹਦੇ ਮਾਤਾ ਮਾਤਾ ਸਾਹਿਬ ਕੌਰ ਜੀ ਹੋ ਜਾਂਦੇ ਨੇ, ਅਤੇ ਫਿਰ ਉਹ ਕਲਗੀਧਰ ਪਾਤਸ਼ਾਹ ਦਾ ਸਪੁੱਤਰ ਬਣ ਜਾਂਦਾ ਹੈ। ਇਹ ਹੈ ਅੰਮ੍ਰਿਤ ਛਕਣ ਦੀ ਗੱਲ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਗੁਰਮੁਖੋ ਸਾਧ ਸੰਗਤ ਵਿੱਚ ਜਾ ਕੇ ਬਾਣੀ ਸੁਣੋ ਅਤੇ ਕਥਾ ਕੀਰਤਨ ਸੁਣੋ, ਅਤੇ ਇਹਦੇ ਨਾਲ ਤੁਹਾਡਾ ਮਨ ਬਣੇਗਾ। ਜਦੋਂ ਤੁਹਾਡਾ ਮਨ ਬਣ ਗਿਆ ਫਿਰ ਅੰਮ੍ਰਿਤ ਵੀ ਜ਼ਰੂਰ ਛਕੋ, ਕਿਉਂਕਿ ਅੰਮ੍ਰਿਤ ਛਕ ਕੇ ਹੀ ਅਸੀਂ ਗੁਰੂ ਵਾਲੇ ਬਣਦੇ ਹਾਂ, ਅਤੇ ਅੰਮ੍ਰਿਤ ਛਕ ਕੇ ਹੀ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ।
ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਤੁਸੀਂ ਸਾਧ ਸੰਗਤ ਵਿੱਚ ਜਾ ਕੇ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਦੇ ਨਾਲ, ਰੰਗ ਦਾ ਅਰਥ ਹੈ ਪ੍ਰੇਮ, ਤੁਸੀਂ ਉਸ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਕੀਰਤਨ ਸਰਵਣ ਕਰੋਗੇ, ਇਹਦੇ ਨਾਲ ਤੁਹਾਡਾ ਮਨ ਵੀ ਤ੍ਰਿਪਤ ਹੋ ਜਾਵੇਗਾ, ਮਨ ਦੀਆਂ ਭੁੱਖਾਂ ਵੀ ਲਹਿ ਜਾਣਗੀਆਂ। ਕਿਉਂਕਿ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਇਹ ਇੱਕ ਆਤਮਕ ਭੋਜਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਨੇ, ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ। ਇਹ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਕੀਰਤਨ ਅੰਮ੍ਰਿਤ ਰਸ ਦੇ ਨਾਲ ਭਰਪੂਰ ਹੈ। ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ। ਸਤਿਗੁਰੂ ਕਹਿੰਦੇ ਨੇ, ਗੁਰਮੁਖੋ ਸਾਧ ਸੰਗਤ ਵਿੱਚ ਜਾ ਕੇ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਕੀਰਤਨ ਵੀ ਸੁਣੋ, ਇਹਦੇ ਨਾਲ ਤੁਹਾਡਾ ਮਨ ਤ੍ਰਿਪਤ ਹੋ ਜਾਵੇਗਾ।
ਕੋਮਲ ਬਾਣੀ ਸਭ ਕੋ ਸੰਤੋਖ ਹੈ।
ਲਓ ਜਿਹੜੀ ਸਤਿਗੁਰੂ ਦੀ ਕੋਮਲ ਬਾਣੀ ਹੈ, ਬਹੁਤ ਪਾਵਨ ਪਵਿੱਤਰ ਮਿੱਠੀ ਬਾਣੀ ਹੈ, ਸਭ ਕੋ ਸੰਤੋਖ ਹੈ, ਸਭ ਨੂੰ ਸੰਤੋਖ ਦਿੰਦੀ ਹੈ। ਭਾਵ ਜਿਹੜੇ ਵੀ ਗੁਰਸਿੱਖ ਮਾਈ ਭਾਈ ਪਵਿੱਤਰ ਬਾਣੀ ਨੂੰ ਸ਼ਰਧਾ ਭਾਵਨਾ ਪਿਆਰ ਦੇ ਨਾਲ ਸੁਣਦੇ ਨੇ, ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸੰਤੋਖ ਪ੍ਰਾਪਤ ਹੋ ਜਾਂਦਾ ਹੈ।
ਪੰਚ ਭੂ ਆਤਮਾ ਹਰ ਨਾਮ ਰਸ ਭੁੱਖ ਹੈ।
ਲੋ ਹਜ਼ੂਰ ਕਹਿੰਦੇ ਨੇ, ਪੰਚ ਭੂ ਆਤਮਾ ਜਿਹੜਾ ਇਹ ਲਫ਼ਜ਼ ਹੈ ਨਾ, ਇਹ ਮਨ ਦੇ ਲਈ ਵਰਤਿਆ ਹੈ, ਪੰਚ ਭੂ ਆਤਮਾ, ਕਿਉਂਕਿ ਜਿਹੜਾ ਮਨ ਹੈ ਇਹ ਪੰਜਾਂ ਤੱਤਾਂ ਦੀ ਸਤੋਗੁਣ ਅੰਸ਼ ਤੋਂ ਬਣਿਆ ਹੋਇਆ ਸ਼ਸਤਰਕਾਰਾਂ ਨੇ ਮੰਨਿਆ ਹੈ। ਵਿਦਾਂਤ ਦਾ ਇੱਕ ਸੂਤਰ ਹੈ, ਸਤੋ ਅੰਸ਼ ਭੂਤਨ ਕੀ ਜੋ ਹੈ ਤਾਂਤੇ ਅੰਤਹ ਕਰਨ ਪਇਓ ਹੈ। ਜਿਹੜੀ ਪੰਜ ਤੱਤਾਂ ਦੀ ਸਤੋ ਗੁਣ ਅੰਸ਼ ਹੈ ਉਸ ਤੋਂ ਸਾਡਾ ਮਨ ਬਣਿਆ ਹੈ। ਰਜੋ ਗੁਣ ਅੰਸ਼ ਤੋਂ ਇੰਦਰੀਏ ਬਣੇ ਨੇ, ਤਮੋ ਗੁਣ ਅੰਸ਼ ਤੋਂ ਸਾਡਾ ਸਰੀਰ ਬਣਿਆ। ਹਜ਼ੂਰ ਕਹਿੰਦੇ ਨੇ, ਪੰਚ ਭੂ ਆਤਮਾ, ਇੱਥੇ ਪੰਚ ਭੂ ਆਤਮਾ ਦਾ ਅਰਥ ਹੈ ਸਾਡਾ ਅੰਤਹ ਕਰਨ, ਭਾਵ ਸਾਡਾ ਮਨ। ਹਰ ਨਾਮ ਰਸ ਭੁੱਖ ਹੈ, ਇਹ ਵਾਹਿਗੁਰੂ ਦੇ ਨਾਮ ਰਸ ਦੇ ਨਾਲ ਭੁੱਖ ਹੈ ਦਾ ਅਰਥ ਇਹ ਵੀ ਪ੍ਰਸੰਨ ਹੋ ਜਾਂਦਾ ਹੈ ਤੇ ਇਹ ਵੀ ਰੱਜ ਜਾਂਦਾ ਹੈ।
ਗੁਰਪੂਰੇ ਤੇ ਇਹ ਨਿਹ ਚਉ ਪਾਈ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਪੂਰੇ ਗੁਰੂ ਦੀ ਕਿਰਪਾ ਦੇ ਨਾਲ, ਨਿਹ ਚਉ ਦਾ ਅਰਥ ਹੈ ਯਕੀਨਨ ਤੌਰ ਤੇ ਪੂਰਨ ਵਿਸ਼ਵਾਸ ਦੇ ਨਾਲ ਇਹ ਦਾਤਾ ਨੂੰ ਪ੍ਰਾਪਤ ਕਰੀਦਾ ਹੈ।
ਨਾਨਕ ਰਾਮ ਰਮਤ ਫਿਰ ਜੋਨ ਨਾ ਆਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਵਾਲਾ ਹੋ ਕੇ ਰਾਮ ਰਮਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਹੈ ਫਿਰ ਜੋਨ ਨਾ ਆਈ ਹੈ, ਉਹ ਫਿਰ ਦੁਬਾਰਾ ਮੁੜ ਕੇ ਜੂਨਾਂ ਵਿੱਚ ਨਹੀਂ ਆਉਂਦਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਜਿਹੜਾ ਵਾਹਿਗੁਰੂ ਦਾ ਪਿਆਰਾ ਹੈ ਉਹ ਇੱਕੋ ਵਾਰੀ ਹੀ ਗਰਭ ਜੋਨ ਵਿੱਚ ਆਉਂਦਾ ਹੈ, ਉਸ ਤੋਂ ਬਾਅਦ ਫਿਰ ਉਹ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਉਹ ਫਿਰ ਮੁੜ ਕੇ ਜੂਨਾਂ ਵਿੱਚ ਨਹੀਂ ਆਉਂਦਾ।
ਸਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨਾ ਕਾਮ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਤੇਰਵੀਂ ਥਿਤ ਹੈ ਜਿਸਨੂੰ ਤ੍ਰੋਦਸੀ ਕਹਿੰਦੇ ਨੇ, ਉਸ ਦੁਆਰਾ ਅੱਗੇ ਉਪਦੇਸ਼ ਆਰੰਭ ਕਰਦੇ ਹਨ। ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨਾ ਕਾਮ। ਹਜ਼ੂਰ ਕਹਿੰਦੇ ਨੇ, ਜਿਤਨਾ ਵੀ ਇਹ ਸੰਸਾਰ ਹੈ, ਜਿਤਨਾ ਵੀ ਇਹ ਜਹਾਨ ਹੈ, ਇਹ ਤਿੰਨੇ ਗੁਣਾਂ ਦੇ ਵਿੱਚ ਵਿਆਪਿਆ ਹੋਇਆ ਹੈ। ਤਿੰਨ ਗੁਣ ਕਿਹੜੇ ਨੇ? ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਨੂੰ ਤਿੰਨ ਗੁਣ ਕਿਹਾ ਹੈ। ਇਹ ਤਿੰਨ ਗੁਣ ਮਾਇਆ ਦੀ ਦੇਣ ਨੇ, ਰਾਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ। ਗੀਤਾ ਵਿੱਚ ਕ੍ਰਿਸ਼ਨ ਜੀ ਨੇ ਵੀ ਲਿਖਿਆ ਹੈ, ਅਜਾ ਮੇਕ ਲੋਹਤ ਸਫਟ ਕ੍ਰਿਸ਼ਨ। ਇਹ ਕ੍ਰਿਸ਼ਨਾ ਦਾ ਅਜਾ ਦਾ ਅਰਥ ਹੈ ਮਾਇਆ। ਇਹ ਜਿਹੜੀ ਮਾਇਆ ਹੈ ਇਹਦੇ ਤਿੰਨ ਰੰਗ ਨੇ, ਲੋਹਤ ਅਰਥ ਲਾਲ ਨੂੰ ਕਹਿੰਦੇ ਨੇ, ਅਤੇ ਸਫਟ ਕਹਿੰਦੇ ਨੇ ਸਫੈਦ ਨੂੰ, ਅਤੇ ਕ੍ਰਿਸ਼ਨਾ ਕਹਿੰਦੇ ਨੇ ਕਾਲੇ ਰੰਗ ਨੂੰ। ਇਸ ਮਾਇਆ ਦੇ ਤਿੰਨ ਰੰਗ ਨੇ, ਇੱਕ ਲਾਲ ਹੈ, ਦੂਸਰਾ ਚਿੱਟਾ ਹੈ, ਤੀਸਰਾ ਕਾਲਾ ਰੰਗ ਹੈ। ਇਸ ਤੋਂ ਭਾਵ ਲਿਆ ਜਾਂਦਾ ਹੈ ਰਜੋ ਸਤੋ ਤਮੋ, ਇਹ ਤਿੰਨ ਗੁਣ ਨੇ। ਜਿਹੜਾ ਰਜੋ ਗੁਣ ਦਾ ਰੰਗ ਲਾਲ ਮੰਨਿਆ ਹੈ, ਸਤੋ ਗੁਣ ਦਾ ਰੰਗ ਸਫੈਦ ਮੰਨਿਆ ਹੈ, ਅਤੇ ਤਮੋ ਗੁਣ ਦਾ ਰੰਗ ਕਾਲਾ ਮੰਨਿਆ। ਹਜ਼ੂਰ ਕਹਿੰਦੇ ਨੇ ਤੀਨ ਗੁਣਾ ਹੈ ਮੈਂ ਵਿਆਪਿਆ ਪੂਰਨ ਹੋਤ ਨਾ ਕੰਮ। ਇਹ ਸਾਰਾ ਸੰਸਾਰ ਤਿੰਨ ਗੁਣਾਂ ਦੇ ਵਿੱਚ ਵਿਆਪਿਆ ਹੋਇਆ ਹੈ, ਤਿੰਨ ਗੁਣਾਂ ਦੇ ਵਿੱਚ ਆਸ਼ਕਤ ਹੋਇਆ ਹੋਇਆ ਹੈ, ਪੂਰਨ ਹੋਤ ਨਾ ਕੰਮ। ਇਸੇ ਲਈ ਇਹਦੇ ਕੰਮ ਪੂਰੇ ਨਹੀਂ ਹੁੰਦੇ, ਕਿਉਂਕਿ ਕੋਈ ਵੀ ਮਨੁੱਖ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਵੀ ਮੈਂ ਆਪਣੇ ਸਾਰੇ ਕੰਮ ਪੂਰੇ ਕਰ ਲੈਂਦੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਜਦੋਂ ਆਉਂਦਾ ਸਮਾਂ ਆਉਂਦਾ ਹੈ ਨਾ, ਕਈ ਅਧੂਰੀਆਂ ਆਸਾਂ ਅਤੇ ਅਧੂਰੇ ਕੰਮ ਹੀ ਛੱਡ ਕੇ ਮਨੁੱਖ ਨੂੰ ਜਾਣਾ ਪੈਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਮਾਇਆ ਦੇ ਕੰਮ ਕਿਸੇ ਨੇ ਵੀ ਪੂਰੇ ਨਹੀਂ ਕੀਤੇ। ਕੰਮ ਨਹੀਂ ਮੁੱਕਦੇ, ਬੰਦਾ ਹੀ ਮੁੱਕ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਸਾਰ ਤਿੰਨੇ ਗੁਣਾਂ ਦੇ ਵਿੱਚ ਵਿਆਪਿਆ ਹੋਇਆ ਹੈ, ਤਿੰਨੇ ਗੁਣਾਂ ਵਿੱਚ ਖਚਤ ਹੋਇਆ ਹੋਇਆ ਹੈ। ਇਸੇ ਲਈ ਇਹਦੇ ਜਿਹੜੇ ਕੰਮ ਨੇ ਸੰਪੂਰਨ ਨਹੀਂ ਹੋ ਰਹੇ।
ਪਤ ਤੇ ਉਧਾਰਨ ਮਨ ਵਸੈ ਨਾਨਕ ਛੂਟੈ ਨਾਮ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੂਸਰਾ ਨਾਲ ਇਹ ਵੀ ਢੰਗ ਦੱਸਦੇ ਨੇ, ਉਹ ਪਾਪੀਆਂ ਨੂੰ ਉਧਾਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਪਤ ਤੋਂ ਉਧਾਰਨ ਮਨ ਵਸੈ ਨਾਨਕ ਛੂਟੈ ਨਾਮ, ਪਾਪੀਆਂ ਨੂੰ ਉਧਾਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਜੇ ਉਹ ਮਨ ਦੇ ਵਿੱਚ ਵਸ ਜਾਵੇ ਤੇ ਸਤਿਗੁਰੂ ਕਹਿੰਦੇ ਨੇ ਸਾਰੇ ਕੰਮ ਵੀ ਰਾਸ ਹੋ ਜਾਣਗੇ, ਤੇ ਨਾਲ ਹੀ ਨਾਨਕ ਛੂਟੈ ਨਾਮ, ਉਸ ਨਾਮ ਦੇ ਜ਼ਰੀਏ ਇਹ ਜੀਵ ਜਨਮ ਮਰਨ ਤੋਂ ਵੀ, 84 ਤੋਂ ਵੀ ਅਤੇ ਆਵਾਗਮਨ ਤੋਂ ਵੀ ਛੁੱਟ ਜਾਂਦਾ ਹੈ।
ਪੌੜੀ ਤ੍ਰੋਦਸੀ ਤੀਨ ਤਾਪ ਸੰਸਾਰ।
ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ 13ਵੀਂ ਥਿਤ ਦੁਆਰਾ ਉਪਦੇਸ਼ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਤ੍ਰੋਦਸੀ ਦਾ ਅਰਥ ਹੈ 13ਵੀਂ ਥਿਤ, ਤੀਨ ਤਾਪ ਸੰਸਾਰ, ਵੀ ਤਿੰਨ ਤਾਪ ਸੰਸਾਰ ਨੂੰ ਚੜੇ ਹੋਏ ਨੇ। ਉਹ ਤਿੰਨ ਤਾਪ ਕਿਹੜੇ ਨੇ? ਆਦੀ, ਵਿਆਦੀ, ਉਪਾਧੀ, ਜਾਂ ਤਿੰਨ ਤਾਪਾਂ ਦੇ ਬਾਰੇ ਕੁਝ ਹੋਰ ਵੀ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਅਧਿ ਭੌਤਿਕ, ਅਧਿ ਆਤਮਕ ਅਤੇ ਅਧਿ ਦੈਵਕ, ਤਿੰਨ ਤਾਪ ਨੇ। ਅਧਿ ਭੌਤਿਕ ਤਾਪ ਉਹਨਾਂ ਨੂੰ ਕਿਹਾ ਹੈ ਵੀ ਜਿਹੜੇ ਦੂਸਰਿਆਂ ਵੱਲੋਂ ਸਾਨੂੰ ਕੋਈ ਲੜਾਈ ਝਗੜੇ ਕਲੇਸ਼ ਦੇ ਰੂਪ ਦੇ ਵਿੱਚ ਮਿਲਦੇ ਨੇ, ਅਤੇ ਅਧਿ ਆਤਮਕ ਤਾਪ ਉਹਨਾਂ ਨੂੰ ਕਿਹਾ ਹੈ ਜਿਹੜੇ ਸਾਡੇ ਆਪਣੇ ਹੀ ਸਰੀਰ ਦੇ ਵਿੱਚੋਂ ਪੈਦਾ ਹੁੰਦੇ ਨੇ। ਕੁਝ ਤਾਪ ਉਹ ਨੇ ਜਿਹੜੇ ਸਾਡੇ ਸਰੀਰ ਵਿੱਚੋਂ ਹੀ ਪੈਦਾ ਹੁੰਦੇ ਨੇ, ਕੁਝ ਬਾਹਰੋਂ ਸਾਨੂੰ ਮਿਲਦੇ ਨੇ। ਅਤੇ ਅਧਿ ਦੈਵਕ ਤਾਪ ਉਹਨਾਂ ਨੂੰ ਕਿਹਾ ਹੈ ਵੀ ਜਿਵੇਂ ਕੋਈ ਆ ਭੂਤ ਪ੍ਰੇਤ ਗ੍ਰਹਿ ਪੀੜਾ ਆਦਿਕ, ਇਹਨਾਂ ਨੂੰ ਅਧਿ ਦੈਵਕ ਤਾਪ ਕਿਹਾ ਹੈ। ਇਹ ਤਿੰਨ ਤਾਪ ਸਾਰੇ ਸੰਸਾਰ ਦੇ ਵਿੱਚ ਵਰਤ ਰਹੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਤ੍ਰੋਦਸੀ ਥਿਤ ਦੁਆਰਾ ਇਹ ਉਪਦੇਸ਼ ਹੈ ਵੀ ਇਹ ਤਿੰਨੇ ਤਾਪਾਂ ਨੇ ਸੰਸਾਰ ਨੂੰ ਘਿਰਿਆ ਹੋਇਆ ਹੈ, ਤਿੰਨੇ ਤਾਪ ਸੰਸਾਰ ਨੂੰ ਚਿੰਬੜੇ ਹੋਏ ਹਨ।
ਆਵਤ ਜਾਤ ਨਰਕ ਅਵਤਾਰ।
ਇਸੇ ਲਈ ਇਹ ਜਿਹੜੇ ਜੀਵ ਨੇ ਇਹ ਨਰਕ ਅਵਤਾਰ ਤੇ ਨਰਕਾਂ ਵਿੱਚ ਜਾ ਕੇ ਅਵਤਾਰ ਧਾਰਦੇ ਨੇ, ਨਰਕਾਂ ਦੇ ਵਿੱਚ ਜਾ ਕੇ ਡਿੱਗਦੇ ਨੇ। ਅਵਤਾਰ ਦਾ ਅਰਥ ਹੁੰਦਾ ਉਤਰਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ ਅਵਤਰਣਮ, ਜਿਸ ਦਾ ਅਰਥ ਹੁੰਦਾ ਉਤਰਨਾ, ਅੱਗੇ ਪ੍ਰਗਟ ਹੋਣਾ, ਜਨਮ ਲੈਣਾ, ਡਿੱਗਣਾ, ਇਹ ਵੀ ਉਹਦੇ ਭਾਵ ਲਏ ਜਾਂਦੇ ਨੇ। ਲੋ ਹਜ਼ੂਰ ਕਹਿੰਦੇ ਨੇ ਉਹ ਨਰਕਾਂ ਵਿੱਚ ਜਾ ਕੇ ਡਿੱਗਦਾ ਹੈ ਤੇ ਆਵਤ ਜਾਤ ਫਿਰ ਉਸ ਤੋਂ ਬਾਅਦ ਅਨੇਕਾਂ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ।
ਹਰ ਹਰ ਭਜਨ ਨਾ ਮਨ ਮਹਿ ਆਇਓ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਸੰਸਾਰ ਹੈ ਅਥਵਾ ਇਨਸਾਨ ਹੈ, ਇਹਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਭਜਨ ਆ ਕੇ ਵਸਿਆ ਹੀ ਨਹੀਂ, ਭਾਵ ਸਾਨੂੰ ਵਾਹਿਗੁਰੂ ਦੇ ਸਿਮਰਨ ਕਰਨ ਦਾ ਖਿਆਲ ਵੀ ਨਹੀਂ ਆਉਂਦਾ। ਸਾਡੇ ਇਹ ਗੱਲ ਚਿਤ ਚੇਤੇ ਵੀ ਨਹੀਂ ਆਉਂਦੀ ਵੀ ਅਸੀਂ ਵਾਹਿਗੁਰੂ ਦਾ ਭਜਨ ਕਰਨਾ ਹੈ, ਅਸੀਂ ਨਿਤਨੇਮ ਕਰਨਾ ਹੈ, ਅਸੀਂ ਸਿਮਰਨ ਕਰਨਾ ਹੈ, ਇਹ ਖਿਆਲ ਵੀ ਸਾਡੇ ਮਨ ਵਿੱਚ ਕਦੇ ਆਉਂਦਾ ਨਹੀਂ ਹੈ।
ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ।
ਅਤੇ ਇਸ ਦੇ ਨਾਲ ਹੀ ਜੋ ਸੁਖਾਂ ਦਾ ਸਾਗਰ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਉਹਨੂੰ ਇੱਕ ਨਿਮਖ ਭਰ ਵੀ ਕਦੇ ਗਾਇਆ ਵੀ ਨਹੀਂ ਹੈ। ਇਹਦਾ ਮਤਲਬ ਇਹ ਹੈ ਨਾ ਕਦੇ ਸਿਮਰਨ ਦਾ ਖਿਆਲ ਸਾਡੇ ਮਨ ਵਿੱਚ ਆਉਂਦਾ ਹੈ ਤੇ ਨਾ ਹੀ ਅਸੀਂ ਕਦੇ ਨਿਮਖ ਮਾਤਰ ਅੱਖ ਦੇ ਫੋਰੇ ਮਾਤਰ ਉਹ ਸੁਖ ਸਾਗਰ ਪ੍ਰਭੂ ਦੇ ਗੁਣਾਂ ਨੂੰ ਗਾਇਆ ਹੈ।
ਹਰਖ ਸੋਗ ਕਾ ਦੇਹ ਕਰ ਬਾਧਿਓ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹਰਖ ਸੋਗ ਕਾ ਦੇਹ ਕਰ ਬਾਂਧਿਓ। ਹਰਖ ਸੋਗ ਦਾ ਭਾਵ ਖੁਸ਼ੀ ਗਮੀ ਦਾ ਇੱਕ ਸਰੋਤ ਸਮਝ ਕੇ ਆਪਣੀ ਦੇਹ ਨੂੰ ਤੇ ਇਹਨੂੰ ਹੀ ਅਸੀਂ ਆਪਣਾ ਆਪ ਰੂਪ ਕਰਕੇ ਨਿਸ਼ਚੇ ਕਰਕੇ ਬੰਨਿਆ ਹੋਇਆ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜਾ ਹਰਖ ਸੋਗ ਦਾ ਸੋਮਾ ਹਰਖ ਸੋਗ ਦਾ ਮੁਜੱਸਮਾ ਜਿਸ ਦੇ ਵਿੱਚ ਕਦੇ ਖੁਸ਼ੀ ਕਦੇ ਗਮੀ ਆਉਂਦੀ ਹੈ ਇਸ ਦੇਹ ਨੂੰ ਅਸੀਂ ਆਪਣਾ ਕਰਕੇ ਨਿਸ਼ਚੇ ਕੀਤਾ ਹੋਇਆ ਹੈ।
ਧੀਰ ਅਗਰ ਰੋਗ ਮਾਇਆ ਅਸਾਧਿਓ।
ਅਤੇ ਇਸ ਦੇ ਨਾਲ ਹੀ ਜਿਹੜਾ ਹੋਮੈ ਦਾ ਦੀਰਘ ਰੋਗ ਸਾਨੂੰ ਚਿੰਬੜਿਆ ਹੋਇਆ ਹੈ ਕਿਉਂਕਿ ਸ੍ਰੀ ਆਸਾ ਜੀ ਦੀ ਵਾਰ ਵਿੱਚ ਅੱਗੇ ਚੱਲ ਕੇ ਸਤਿਗੁਰੂ ਨੇ ਲਿਖਿਆ ਹੈ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਨੂੰ ਦੀਰਘ ਰੋਗ ਆਖਿਆ ਹੈ। ਹਜ਼ੂਰ ਕਹਿੰਦੇ ਨੇ ਇਸ ਜੀਵ ਨੂੰ ਹਉਮੈ ਦਾ ਦੀਰਘ ਰੋਗ ਚਿੰਬੜਿਆ ਹੋਇਆ ਹੈ ਤੇ ਨਾਲ ਹੀ ਮਾਇਆ ਅਸਾਧਿਓ। ਇਹ ਜਿਹੜੀ ਮਾਇਆ ਦਾ ਮਾਣ ਤੇ ਮਾਇਆ ਦੇ ਮੋਹ ਦਾ ਅਸਾਧ ਰੋਗ ਵੀ ਇਸ ਨੂੰ ਚਿੰਬੜਿਆ ਹੋਇਆ ਹੈ।
ਦਿਨਹਿ ਬਿਕਾਰ ਕਰਤ ਸ਼ਰਮ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਦੀ ਹਾਲਤ ਬਿਆਨ ਕਰਦੇ ਨੇ ਵੀ ਦਿਨ ਵੇਲੇ ਇਹ ਆਦਮੀ ਬੇਕਾਰ ਦਾ ਅਰਥ ਹੈ ਜਿਹੜੇ ਬੇਕਾਰ ਕੰਮ ਨੇ ਫਜ਼ੂਲ ਕੰਮ ਨੇ ਕਰਦਾ ਰਹਿੰਦਾ ਹੈ ਤੇ ਸ਼ਰਮ ਪਾਇਓ ਸਾਰਾ ਦਿਨ ਜਿਹੜੇ ਬੇਕਾਰ ਕੰਮ ਕਰਦਿਆਂ ਹੋਇਆਂ ਫਜ਼ੂਲ ਕੰਮ ਕਰਦਿਆਂ ਹੋਇਆਂ ਤੇ ਫਿਰ ਥੱਕ ਟੁੱਟ ਜਾਂਦਾ ਹੈ। ਸ਼ਰਮ ਦਾ ਅਰਥ ਹੁੰਦਾ ਥੱਕ ਜਾਣਾ। ਹਜ਼ੂਰ ਕਹਿੰਦੇ ਨੇ ਦਿਨ ਵੇਲੇ ਇਹ ਮਨੁੱਖ ਬੇਕਾਰ ਦਾ ਅਰਥ ਹੈ ਜਿਹੜੇ ਬੇਕਾਰ ਕੰਮ ਨੇ ਕਿਉਂਕਿ ਜਿਹੜੇ ਦੁਨਿਆਵੀ ਕੰਮ ਨੇ ਉਹਨਾਂ ਦੇ ਬਾਰੇ ਸਤਿਗੁਰੂ ਨੇ ਫਰਮਾਇਆ ਹੈ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ ਇਹ ਜਿਹੜੇ ਦੁਨਿਆਵੀ ਕੰਮ ਨੇ ਬੇਕਾਰ ਕੰਮ ਨੇ ਇਹਨਾਂ ਨੂੰ ਕਰਦਿਆਂ ਹੋਇਆਂ ਆਦਮੀ ਥੱਕ ਟੁੱਟ ਜਾਂਦਾ ਹੈ।
ਨੈਣੀ ਨੀਂਦ ਸੁਪਨ ਬਰੜਾਇਓ।
ਫਿਰ ਜਦੋਂ ਆ ਕੇ ਆਪਣੇ ਘਰ ਸੌਂਦਾ ਹੈ ਨੈਣੀ ਨੀਂਦ ਇਹਦੇ ਨੇਤਰਾਂ ਵਿੱਚ ਨੀਂਦ ਆਉਂਦੀ ਹੈ ਅੱਖਾਂ ਬੰਦ ਹੁੰਦੀਆਂ ਨੇ ਤੇ ਫਿਰ ਸੁਪਨਾ ਆਉਂਦਾ ਹੈ ਤੇ ਸੁਪਨੇ ਦੇ ਵਿੱਚ ਵੀ ਬਰੜਾਇਓ ਫਿਰ ਇਹ ਬਰੜਾਉਂਦਾ ਹੈ। ਇਹਦਾ ਮਤਲਬ ਇਹ ਹੈ ਜਿਹੋ ਜੇ ਦਿਨ ਵੇਲੇ ਆਦਮੀ ਕੰਮ ਕਾਰ ਕਰਦਾ ਹੈ ਤੇ ਫਿਰ ਸੁਪਨੇ ਦੇ ਵਿੱਚ ਵੀ ਉਹੀ ਚੀਜ਼ਾਂ ਉਹੀ ਸੰਸਕਾਰ ਇਹਨੂੰ ਉਹ ਦਿਖਾਈ ਦਿੰਦੇ ਨੇ ਤੇ ਕਈ ਵਾਰੀ ਆਦਮੀ ਸੁੱਤੇ ਪਏ ਬਰੜਾਉਣ ਵੀ ਲੱਗ ਜਾਂਦੇ ਨੇ। ਜੇ ਕੋਈ ਆਦਮੀ ਮਾਇਆ ਵੱਲ ਹੀ ਹਮੇਸ਼ਾ ਲੱਗਿਆ ਹੋਵੇ ਰਾਤ ਨੂੰ ਸੁਪਨੇ ਦੇ ਵਿੱਚ ਵੀ ਮਾਇਆ ਹੀ ਗਿਣੀ ਜਾਵੇਗਾ ਜਾਂ ਮਾਇਆ ਦੇ ਹੀ ਉਹਦੇ ਮਨ ਦੇ ਵਿੱਚ ਖਿਆਲ ਆਉਂਦੇ ਰਹਿਣਗੇ ਮਾਇਆ ਦੇ ਸੁਪਨੇ ਵੇਖਦਾ ਰਹੇਗਾ। ਭਾਵ ਦਿਨ ਵੇਲੇ ਵੀ ਬੇਕਾਰ ਕੰਮ ਕਰਦਾ ਰਹਿੰਦਾ ਥੱਕ ਟੁੱਟ ਜਾਂਦਾ ਹੈ ਫਿਰ ਨੀਂਦ ਆ ਜਾਂਦੀ ਅੱਖਾਂ ਦੇ ਵਿੱਚ ਸੁਪਨੇ ਵੇਖਦਾ ਹੈ ਤੇ ਸੁਪਨੇ ਦੇ ਵਿੱਚ ਵੀ ਮਾਇਆ ਦੇ ਲਈ ਹੀ ਬਰੜਾਉਂਦਾ ਹੈ ਮਾਇਆ ਦੇ ਲਈ ਹੀ ਹਮੇਸ਼ਾ ਲਈ ਬਕਵਾਸ ਕਰਦਾ ਹੈ। ਭਾਵ ਸੁਪਨੇ ਦੇ ਵਿੱਚ ਵੀ ਮਾਇਆ ਦਾ ਮੋਹ ਟੁੱਟਦਾ ਨਹੀਂ ਹੈ ਐਸੀ ਮਨੁੱਖ ਦੀ ਹਾਲਤ ਬਣੀ ਹੋਈ ਹੈ ਜਿਵੇਂ ਕਿ ਸਤਿਗੁਰੂ ਦੇ ਬਚਨ ਨੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਇਹ ਝੂਠੀ ਮਾਇਆ ਦੇ ਕਾਰਨ ਇਹ ਮਨੁੱਖ ਅਵਿਦਿਆ ਦੀ ਨੀਂਦ ਵਿੱਚ ਪਏ ਹੋਏ ਸੁਪਨੇ ਵੇਖਦੇ ਨੇ ਮਾਇਆ ਦੇ ਸੁਪਨੇ ਵੇਖਦੇ ਰਹਿੰਦੇ ਹਨ।
ਹਰ ਬਿਸਰਤ ਹੋਵਤ ਇਹ ਹਾਲ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ ਉਹਦਾ ਫਿਰ ਇਹੀ ਹਾਲ ਹੁੰਦਾ ਹੈ ਦਿਨ ਵੇਲੇ ਤੇਲੀ ਦੇ ਬਲਦ ਵਾਂਗੂ ਕੰਮ ਤੇ ਲੱਗਿਆ ਰਹਿੰਦਾ ਹੈ ਜਦੋਂ ਥੱਕ ਟੁੱਟ ਜਾਂਦਾ ਹੈ ਘਰ ਜਾ ਕੇ ਸੌਂ ਜਾਂਦਾ ਹੈ ਤੇ ਰਾਤ ਨੂੰ ਸੁਪਨੇ ਵੀ ਉਹ ਜਿਹੇ ਆਉਂਦੇ ਨੇ ਬਰੜਾ ਬਰੜਾ ਕੇ ਉੱਠਦਾ ਹੈ ਤੇ ਬਸ ਵਾਹਿਗੁਰੂ ਦੇ ਭੁੱਲਣ ਕਰਕੇ ਇਹ ਹਾਲ ਹੁੰਦਾ ਹੈ।
ਸਰਨ ਨਾਨਕ ਪ੍ਰਭ ਪੁਰਖ ਦਇਆਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਹੇ ਦਿਆਲੂ ਪੁਰਖ ਅਕਾਲ ਪੁਰਖ ਵਾਹਿਗੁਰੂ ਅਸੀਂ ਤਾਂ ਹੁਣ ਤੇਰੀ ਸ਼ਰਨ ਦੇ ਵਿੱਚ ਪੈ ਗਏ ਹਾਂ ਤੇ ਕਿਰਪਾ ਕਰ ਤੂੰ ਹੁਣ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਦੋਂ ਕਿਸੇ ਨੂੰ ਵਾਹਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਉਹਦੀ ਇਹ ਅਵਸਥਾ ਬਣ ਜਾਂਦੀ ਹੈ, ਉਹ ਕੰਮਕਾਰ ਵੀ ਕਰਦਾ ਹੈ ਪਰ ਨਾਲ ਸਿਮਰਨ ਵੀ ਕਰਦਾ ਰਹਿੰਦਾ। ਹੱਥਾਂ ਪੈਰਾਂ ਦੇ ਨਾਲ ਕੰਮ, ਹੱਥ ਕਾਰ ਵੱਲ, ਦਿਲ ਕਰਤਾਰ ਵੱਲ ਲਾਈ ਰੱਖਦਾ ਹੈ। ਅਤੇ ਫਿਰ ਜਿਹਦੀ ਐਸੀ ਅਵਸਥਾ ਬਣ ਜਾਂਦੀ ਹੈ, ਫਿਰ ਉਹ ਜਾਗਦਿਆਂ ਵੀ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਅਤੇ ਸੁਪਨੇ ਦੇ ਵਿੱਚ ਵੀ ਜਦੋਂ ਬਰੜਾਉਂਦਾ ਵਾਹਿਗੁਰੂ ਵਾਹਿਗੁਰੂ ਹੀ ਨਿਕਲਦਾ ਹੈ। ਅਤੇ ਜਿਹੜਾ ਮਾਇਆ ਦੇ ਵਿੱਚ ਦਿਨ ਰਾਤ ਮਾਇਆ ਪਿੱਛੇ ਭੱਜਿਆ ਫਿਰਦਾ, ਸੁਪਨੇ ਦੇ ਵਿੱਚ ਵੀ ਮਾਇਆ ਨੂੰ ਹੀ ਯਾਦ ਕਰਦਾ ਰਹਿੰਦਾ। ਅਤੇ ਜਿਹੜੇ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ, ਉਹ ਸੁਪਨੇ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸੁਪਨਾ ਹੂੰ ਬਰੜਾਇਕ ਹੈ ਜਿਹ ਮੁਖ ਨਿਕਸੈ ਰਾਮ, ਤਾਂ ਕਿ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਐਸੇ ਮਹਾਂਪੁਰਖ ਜਿਨ੍ਹਾਂ ਦੇ ਸੁੱਤਿਆਂ ਹੋਇਆਂ ਵੀ ਸੁਪਨੇ ਵਿੱਚ ਬਰੜਾ ਕੇ ਪਰਮੇਸ਼ਰ ਦਾ ਨਾਮ ਹੀ ਨਿਕਲਦਾ ਹੈ, ਭਾਵ ਸੁਪਨੇ ਦੇ ਵਿੱਚ ਵੀ ਜਿਨ੍ਹਾਂ ਨੂੰ ਨੀਂਦ ਵਿੱਚ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ। ਅਤੇ ਐਸੇ ਜਿਹੜੇ ਮਹਾਂਪੁਰਖ ਨੇ ਵੀ ਉਹ ਮੇਰੇ ਤਨ ਦੇ ਚਮੜੇ ਦੀਆਂ ਉਹ ਜੁੱਤੀਆਂ ਬਣਾ ਕੇ, ਜੋੜੇ ਬਣਾ ਕੇ ਪਹਿਨਣ, ਇੰਨੀ ਮੇਰੀ ਸ਼ਰਧਾ ਭਾਵਨਾ ਉਹਨਾਂ ਦੇ ਪ੍ਰਤੀ ਪੈਦਾ ਹੋ ਰਹੀ ਹੈ। ਲੋ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੇ ਦਿਆਲੂ ਪੁਰਖ, ਮੈਂ ਤੇਰੀ ਸ਼ਰਨ ਦੇ ਵਿੱਚ ਹਾਂ ਤੇ ਕਿਰਪਾ ਕਰ।
ਸਲੋਕ ਚਾਰ ਕੁੰਡ ਚੌਦਹ ਭਵਨ ਸਗਲ ਵਿਆਪਤ ਰਾਮ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਚੌਦਵੀਂ ਥਿੱਤ ਹੈ, ਜਿਸ ਨੂੰ ਚੌਦਸ ਕਹਿੰਦੇ ਨੇ। ਹੁਣ ਉਸ ਦੁਆਰਾ ਉਪਦੇਸ਼ ਦਿੰਦੇ ਨੇ, ਚਾਰ ਕੁੰਡ ਚੌਦਹ ਭਵਨ, ਜਿਹੜੀਆਂ ਚਾਰ ਕੁੰਡ ਦਿਸ਼ਾ ਨੇ, ਉੱਤਰ, ਦੱਖਣ, ਪੂਰਬ ਤੇ ਪੱਛਮ, ਤੇ ਚੌਦਾਂ ਭਵਨ ਨੇ, ਸੱਤ ਆਕਾਸ਼ ਨੇ, ਸੱਤ ਪਾਤਾਲੇ ਚੌਦਾਂ ਭਵਨ ਮੰਨੇ ਨੇ। ਸਗਲ ਵਿਆਪਤ ਰਾਮ, ਹਜ਼ੂਰ ਕਹਿੰਦੇ ਸਾਰਿਆਂ ਦੇ ਵਿੱਚ ਹੀ ਉਹ ਅਕਾਲ ਪੁਰਖ ਵਾਹਿਗੁਰੂ ਵਿਆਪ ਰਿਹਾ ਹੈ, ਭਾਵ ਚਾਰੇ ਦਿਸ਼ਾ ਦੇ ਵਿੱਚ ਤੇ ਚੌਦਾਂ ਭਵਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਰਮ ਰਿਹਾ ਹੈ।
ਨਾਨਕ ਊਨ ਨਾ ਦੇਖੀਐ ਪੂਰਨ ਤਾ ਕੇ ਕਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਕੰਮ ਪੂਰੇ ਹੀ ਕੀਤੇ ਹੋਏ ਨੇ, ਨਾਨਕ ਊਨ ਨਾ ਦੇਖੀਐ, ਉਹਦੇ ਕੀਤੇ ਵਿੱਚ ਕਦੇ ਵੀ ਕੋਈ ਊਣ ਤਾਂ ਹੀ ਨਜ਼ਰ ਨਹੀਂ ਆਉਂਦੀ। ਜੋ ਵਾਹਿਗੁਰੂ ਨੇ ਕੀਤਾ ਹੈ ਔਰ ਉਹ ਕੰਮ ਸੰਪੂਰਨ ਕੀਤਾ ਹੈ, ਕਿਸੇ ਗੱਲ ਦੀ ਕਮੀ ਉਸਦੇ ਵਿੱਚ ਨਜ਼ਰ ਨਹੀਂ ਆਉਂਦੀ। ਭਾਵ ਸੰਸਾਰ ਜੋ ਵੀ ਬਣਾਇਆ ਹੈ ਨਾ, ਇਸ ਸੰਸਾਰ ਦੇ ਵਿੱਚ ਵੇਖ ਲਓ, ਵਾਹਿਗੁਰੂ ਨੇ ਮਨੁੱਖ ਨੂੰ ਵੀ ਬਣਾਇਆ ਹੈ, ਮਨੁੱਖ ਦੇ ਲਈ ਅਨੇਕਾਂ ਭੋਜਨ ਪਦਾਰਥ ਬਣਾਏ ਨੇ, ਹੋਰ ਪਸ਼ੂ ਪੰਛੀ ਵੀ ਪੈਦਾ ਕੀਤੇ ਨੇ, ਕਈ ਜ਼ਹਿਰੀਲੇ ਜਾਨਵਰ ਵੀ ਪੈਦਾ ਕੀਤੇ ਨੇ। ਜੋ ਵੀ ਕੁਛ ਕੀਤਾ ਹੈ ਨਾ, ਸਤਿਗੁਰੂ ਕਹਿੰਦੇ ਨੇ ਉਹਦੀ ਲੋੜ ਹੈ, ਕੁਦਰਤ ਦਾ ਸੰਤੁਲਨ ਠੀਕ ਰੱਖਣ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਜਿਵੇਂ ਹੁਣ ਫਰਜ਼ ਕਰੋ, ਬਿਰਸ਼ ਨੇ, ਬਨਸਪਤੀ ਹੈ, ਮਨੁੱਖ ਇਸ ਨੂੰ ਵੱਢਣ ਦੇ ਲਈ ਤੁਲਿਆ ਹੋਇਆ ਹੈ, ਪਰ ਹੁਣ ਵਿਗਿਆਨੀ ਇਹ ਵੀ ਕਹਿੰਦੇ ਨੇ ਵੀ ਇਹ ਦਰਖਤ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ। ਇਹਨਾਂ ਦਾ ਮਨੁੱਖੀ ਜੀਵਨ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ, ਇਹਦੇ ਨਾਲ ਸਾਨੂੰ ਆਕਸੀਜਨ ਮਿਲਦੀ ਹੈ, ਜੀਵਨ ਦੀ ਖੁਰਾਕ ਉਪਲਬਧ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੇ ਸਾਰੇ ਕੰਮ ਐਨ ਪੂਰੇ ਨੇ ਤੇ ਉਹਦੇ ਕਿਸੇ ਕੰਮ ਦੇ ਵਿੱਚ ਵੀ ਊਣ ਤਾਈ ਨਜ਼ਰ ਨਹੀਂ ਆਉਂਦੀ।